ਰਾਗ ਰਾਮਕਲੀ ਦੇ ਵਿੱਚ ਭਗਤ ਕਬੀਰ ਜੀ ਉਹਦੇ ਪਾਵਨ ਸ਼ਬਦ 11ਵਾਂ ਸ਼ਬਦ 972 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਫਰਮਾਉਂਦੇ ਹਨ, ਪਾਵਨ ਬਚਨ ਕਰ ਰੇ ਗਿਆਨੀ ਬ੍ਰਹਮ ਵਿਚਾਰ। ਕੋਈ ਭੇਖੀ ਬੰਦਾ ਸੀ, ਲੋਕਾਂ ਨੂੰ ਬੜੀ ਕਥਾ ਕਰਕੇ ਸੁਣਾਇਆ ਕਰੇ, ਆਪਣੇ ਪੇਟ ਪਾਲਣ ਵਾਸਤੇ ਕਥਾ ਕਰਦਾ ਸੀ, ਵੀ ਇਹਦੇ ਨਾਲ ਲੋਕਾਂ ਨੂੰ ਵਸੀਕਾਰ ਕਰਨਾ, ਗੱਲਾਂ ਬਾਤਾਂ ਸੁਣਾ ਕੇ ਸੇ ਫਿਰ ਇਹਦੇ ਨਾਲ ਚਾਰ ਪੈਸੇ ਬਣਨੇ, ਪਦਾਰਥ ਆਉਣੇ, ਮਤਲਬ ਦੀ ਗੱਲ ਕਰ ਦੇਣੀ ਜ਼ਿਆਦਾ, ਜਿਹੜੀ ਲੋਕਾਂ ਨੂੰ ਚੰਗੀ ਲੱਗੇ ਉਹ ਸੁਣਾ ਦੇਣੀ, ਸਿਧਾਂਤ ਦੀ ਗੱਲ ਨਾ ਸੁਣਾਉਣੀ, ਵੀ ਇਹ ਗੱਲ ਨਾਲ ਲੋਕ ਖੁਸ਼ ਹੁੰਦੇ ਚਲੋ ਇਹ ਸੁਣਾ ਦਿਉ। ਜਿਵੇਂ ਕਈ ਚੁਟਕਲੇ ਹੀ ਸੁਣਾਈ ਜਾਂਦੇ ਹੁੰਦੇ ਆ, ਕਈ ਖਾਣ ਪੀਣ ਤੋਂ ਹੀ ਮਨਾ ਨਹੀਂ ਕਰਦੇ, ਕਈ ਕਹਿੰਦੇ ਨੇ ਅੰਮ੍ਰਿਤ ਦਾ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ, ਐਵੇਂ ਲੋਕ ਪੈਸੇ ਨਹੀਂ ਦਿੰਦੇ, ਫਿਰ ਜਿਹੀ ਜੀ ਦੁਨੀਆ ਉਹ ਜਿਹਾ ਪ੍ਰਚਾਰ ਕਰ ਛੱਡੇ, ਬਸ ਗੁਜ਼ਾਰਾ ਹੁੰਦਾ। ਇਹ ਗੁਰੂ ਨਾਲ ਧੋਖਾ ਹੈ। ਮਹਾਰਾਜ ਜਵਾਬ ਲੈਣਗੇ ਇਸ ਗੱਲ ਦਾ, ਵੀ ਫਿਰ ਕਾਹਦੇ ਲਈ ਤੂੰ ਪ੍ਰਚਾਰ ਕਰਦਾ ਸੀ, ਜੇ ਤੂੰ ਸੱਚ ਨਹੀਂ ਬੋਲ ਸਕਦਾ ਉੱਥੇ ਬਹਿ ਕੇ, ਫਿਰ ਕੀ ਲੋੜ ਸੀ ਤੈਨੂੰ। ਇਸੇ ਪ੍ਰਕਾਰ ਕਥਾ ਕਰਨ ਵਾਲਾ ਸੀ ਤੇ ਆਪ ਅਮਲ ਨਹੀਂ ਸੀ ਕਰਦਾ, ਉਹਨੂੰ ਇਸ ਸ਼ਬਦ ਦੁਆਰਾ ਸਿੱਖਿਆ ਦੇ ਕੇ ਸਮਝਾਉਂਦੇ ਹਨ। ਕਰ ਰੇ ਗਿਆਨੀ ਬ੍ਰਹਮ ਵਿਚਾਰ। ਕਬੀਰ ਜੀ ਕਹਿੰਦੇ, ਗਿਆਨੀ ਤੂੰ ਉਸ ਬ੍ਰਹਮ ਦੇ ਸਰੂਪ ਦਾ ਵਿਚਾਰ ਕਰ, ਜਿਹਦੀ ਸੱਤਿਆ ਕਰਕੇ ਆ ਸਾਰਾ ਕੁਛ ਰਚਨਾ ਕੀਤਾ ਉਹਨੇ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਆ ਦੇਖ, ਅਸਮਾਨ ਦੇ ਵਿੱਚ ਚੰਦਰਮਾ ਰਾਤ ਨੂੰ ਚਮਕਦਾ ਹੈ, ਸੂਰਜ ਦਿਵੇਂ ਚਮਕਦਾ, ਦਿਨ ਵੇਲੇ ਪ੍ਰਕਾਸ਼ ਕਰਦਾ ਹੈ। ਚੰਦਰਮਾ ਤੇ ਸੂਰਜ ਦੋਵੇਂ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਨੇ। ਫਿਰ ਦੇਖ, ਜੋਤੀ ਅੰਤਰ ਬ੍ਰਹਮ ਅਨੂਪ, ਸੂਰਜ ਚੰਦਰਮਾ ਤਾਰੇ ਬਿਜਲੀ ਅਸਮਾਨ ਦੀ, ਫਿਰ ਅੱਗ ਬੁੱਧੀ ਜਾਂ ਬਾਣੀ, ਇਹਨਾਂ ਛੇ ਜੋਤੀਆਂ ਅੰਦਰ ਹੀ ਇਹ ਜਿਹੜਾ ਅਨੂਪ ਹੁੰਦਾ, ਬੇਮਿਸਾਲ ਉਪਮਾ ਤੋਂ ਰਹਿਤ ਬ੍ਰਹਮ ਵਿਆਪਕ ਹੈ। ਤੇਰੇ ਖਿਆਲ ਚ ਇਹ ਚੰਦਰਮਾ ਸੂਰਜ ਤਾਰੇ ਬਿਜਲੀ ਅੱਗ ਬੁੱਧੀ ਇਹ ਆਪੇ ਪ੍ਰਕਾਸ਼ ਦੇ ਹੈ, ਇਹਨਾਂ ਨੂੰ ਪਰਮੇਸ਼ਰ ਹੀ ਆਪਣੀ ਜੋਤ ਦੇ ਕੇ ਪ੍ਰਕਾਸ਼ਮਾਨ ਕਰਦੇ ਨੇ। ਕਰ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਤਰਿਆ ਪਸਾਰ ਰਹਾਉ। ਕਹਿੰਦੇ ਹੈ ਗਿਆਨਵਾਨ ਗਿਆਨੀ, ਗੱਲਾਂ ਤਾਂ ਗਿਆਨ ਦੀਆਂ ਕਰਦਾ ਹੈ, ਗਿਆਨ ਦੀਆਂ ਬਹੁਤ ਸਾਰੀਆਂ ਗੱਪਾਂ ਮਾਰਨੀਆਂ, ਧਿਆਨ ਦੇ ਧੋਖੇ, ਕਰਮਾਂ ਦੇ ਕੜਛੇ ਤਾਂ ਬੜੇ ਵਰਤਾਉਣਾ। ਤੂੰ ਉਸ ਬ੍ਰਹਮ ਦੇ ਸਰੂਪ ਦਾ ਵਿਚਾਰ ਕਰ, ਕਿਉਂਕਿ ਸਾਰੇ ਸੰਸਾਰ ਪਸਾਰੇ ਅੰਦਰ ਜੋਤੀ ਸਰੂਪ ਜੋ ਵਾਹਿਗੁਰੂ ਹੈ, ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਧਰਿਆ ਤੋਂ ਭਾਵ ਰੱਖਿਆ ਹੋਇਆ ਸਾਰਿਆਂ ਦੇ ਅੰਦਰ, ਹਰੇਕ ਦੇ ਅੰਦਰ ਉਹ ਆਪ ਹੀ ਹੈ। ਤੂੰ ਉਹਨੂੰ ਦੇਖ, ਤੂੰ ਦੇਖਦਾ ਬਾਹਰਲਾ ਰੂਪ, ਅੰਦਰਲਾ ਦੀ ਦੇਖਦਾ ਕਿ ਅੰਦਰ ਸਾਰਿਆਂ ਦੇ ਸਰੂਪ ਹੀ ਹੈ ਉਹਦਾ। ਹੀਰਾ ਦੇਖ ਹੀਰੇ ਕਰੋ ਆਦੇਸ਼, ਪਰਮਾਤਮਾ ਰੂਪ ਹੀਰੇ ਨੂੰ ਵੇਖਣਾ ਕਰ ਅਤੇ ਪਰਮਾਤਮਾ ਰੂਪ ਹੀਰੇ ਨੂੰ ਨਮਸਕਾਰ ਕਰ। ਗੁਰੂ ਸਾਹਿਬ ਰੂਪ ਹੀਰੇ ਨੂੰ ਨਮਸਕਾਰ ਕਰਕੇ ਪਰਮਾਤਮਾ ਰੂਪ ਹੀਰੇ ਨੂੰ ਵੇਖਣਾ ਕਰ। ਇੱਕ ਤਾਂ ਹੁੰਦਾ ਚੰਦਰਮਾ ਨੂੰ, ਤਾਰਿਆਂ ਨੂੰ, ਸੂਰਜ ਨੂੰ ਦੇਖ ਕੇ ਉਹਨੂੰ ਲੋਕ ਮੰਨਦੇ ਨੇ, ਸੂਰਜ ਦੇਵਤਾ ਹੈ, ਉਹਦੀ ਪੂਜਾ ਕਰਦੇ ਆ। ਇੱਕ ਤਾਰੇ ਦੇਖਦੇ ਨੇ, ਇੱਕ ਲੋਕ ਚੰਦਰਮਾ ਦੀ ਪੂਜਾ ਕਰਦੇ ਨੇ, ਪਰ ਬ੍ਰਹਮ ਗਿਆਨ ਵਿੱਚ ਜਾ ਕੇ ਬ੍ਰਹਮ ਗਿਆਨੀ ਨੂੰ ਤਾਂ ਉਹ ਨਮੋ ਸੂਰਜ ਸੂਰਜੇ ਨਜ਼ਰ ਆਉਂਦਾ, ਨਮੋ ਚੰਦਰ ਚੰਦਰੇ ਨਜ਼ਰ ਆਉਂਦਾ। ਉਹ ਕਹਿੰਦੇ ਸੂਰਜ ਨਹੀਂ ਹੈ, ਕਹਿੰਦੇ ਹੋਰ ਕੌਣ ਹੈ, ਕਹਿੰਦੇ ਸਾਰਿਆਂ 'ਚ ਜੋਤ ਉਹਦੀ ਹੀ ਕੰਮ ਕਰਦੀ ਹੈ। ਬ੍ਰਹਮ ਗਿਆਨੀ ਚਾਹੀਓ ਚਾਰੇ ਪਾਸੇ ਹੱਥ ਜੋੜ ਕੇ ਨਮਸਕਾਰ ਕਰੀ ਜਾਂਦੇ ਹੈ। ਲੋਕ ਕਹਿੰਦੇ ਇਹਨੂੰ ਪਤਾ ਨਹੀਂ ਕੀ ਹੋਇਆ, ਹੋਇਆ ਨਹੀਂ, ਉਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੀ ਨਜ਼ਰ ਆਈ ਜਾਂਦਾ, ਉਹਨੂੰ ਦੂਜਾ ਦਿਖਦਾ ਹੀ ਨਹੀਂ ਕੋਈ। ਕਹਿ ਕਬੀਰ ਨਿਰੰਜਨ ਅਲੇਖ, ਕਬੀਰ ਜੀ ਕਥਨ ਕਰਦੇ ਹੈ ਗਿਆਨੀ ਉਹ ਪਰਮਾਤਮਾ ਨਿਰੰਜਨ, ਨਿਰਅੰਜਨ ਹੁੰਦਾ ਮਾਇਆ ਮੈਲ ਅਵਿਦਿਆ ਤੋਂ ਰਹਿਤ ਹੋਣ ਕਰਕੇ, ਸ਼ੁੱਧ ਸਰੂਪ ਅਤੇ ਅਲੇਖ ਹੁੰਦਾ ਲੇਖਾਂ ਤੋਂ ਰਹਿਤ ਹੈ। ਸੋ ਇਸ ਸ਼ਬਦ ਵਿੱਚ ਕਬੀਰ ਜੀ ਹੁਣ ਅੱਗੇ 12ਵਾਂ ਸ਼ਬਦ ਬਖਸ਼ਿਸ਼ ਕਰਦੇ ਆ, ਪੰਡਿਤ ਲੋਕਾਂ ਨੂੰ ਹਿੱਤ ਦਾ ਉਪਦੇਸ਼ ਕਰਦੇ ਨੇ, ਪਿਆਰ ਨਾਲ ਬਈ ਸਾਵਧਾਨ ਰਹੋ। ਫਰਮਾਉਂਦੇ ਹਨ ਪਾਵਨ ਸ਼ਬਦ, ਦੁਨੀਆ ਹੁਸ਼ਿਆਰ ਬੇਦਾਰ। ਇਸ ਤਰ੍ਹਾਂ ਪਾਵਨ ਜੋ ਉਪਦੇਸ਼ ਹੈ ਉਹ ਫਰਮਾਉਣਾ ਕਰਦੇ ਹਨ ਕਿ ਹੇ ਦੁਨੀਆਂ ਦੇ ਲੋਕੋ ਹੁਸ਼ਿਆਰ ਹੋਵੋ। ਤਾਂ ਲੋਕਾਂ ਆਖਿਆ, ਭਗਤ ਜੀ ਅਸੀਂ ਤਾਂ ਬੇਦਾਰ ਹਾਂ ਪਰ ਖਬਰਦਾਰ ਹਾਂ, ਕਬੀਰ ਜੀ ਨੇ ਕਿਹਾ ਮੈਂ ਕਿਵੇਂ ਸਮਝਾਂ ਕਿ ਤੁਸੀਂ ਖਬਰਦਾਰ ਹੋ? ਤਾਂ ਉਸ ਵਕਤ ਫਿਰ ਇਸ ਪ੍ਰਕਾਰ ਪਾਵਨ ਜੋ ਬਚਨ ਹਨ ਫਰਮਾਉਂਦੇ ਹਨ, ਜਾਗਤ ਮੁਸੀਅਤ ਹਉ ਰੇ ਭਾਈ। ਸੋ ਕਬੀਰ ਜੀ ਉਹਨਾਂ ਨੂੰ ਇਸ ਪ੍ਰਕਾਰ ਸਮਝਾਉਂਦੇ ਨੇ, ਕਹਿੰਦੇ ਤੁਸੀਂ ਤਾਂ ਜਾਗਦੇ ਹੋਏ ਵੀ ਲੁੱਟੇ ਜਾ ਰਹੇ ਹੋ, ਕਿਉਂਕਿ ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹਉ। ਇਹ ਮੁਸੀਅਤ ਹਉ ਇਕੱਠੇ ਵਾਂਗੂ ਹੀ ਬੋਲਣਾ, ਥੋੜ੍ਹੀ ਜਿਹੀ ਵਿੱਚ ਡੈਸ਼ ਰੱਖ ਕੇ ਰੇ ਹੇ ਭਾਈ। ਕਹਿੰਦੇ ਭਾਈ ਤੁਸੀਂ ਤਾਂ ਪ੍ਰਤੱਖ ਜਾਗਦੇ ਹੀ ਮੁਸੀਅਤ ਲੁੱਟੇ ਜਾ ਰਹੇ ਹੋ। ਪੰਡਿਤ ਲੋਕ ਕਹਿਣ ਲੱਗੇ ਅਸੀਂ ਪਹਿਰੇਦਾਰ ਰੱਖੇ ਹੋਏ ਨੇ, ਭਾਵ ਕਹਿਣ ਤੋਂ ਕਿ ਵੇਦ ਸ਼ਾਸਤਰ ਪੜ੍ਹੇ ਹੋਏ ਹਾਂ, ਫਿਰ ਕਿਵੇਂ ਲੁੱਟੇ ਜਾਵਾਂਗੇ? ਇਹ ਗੱਲ ਸੁਣ ਕੇ ਕਬੀਰ ਜੀ ਬਚਨ ਫਰਮਾਉਂਦੇ ਹਨ, ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੇ ਜਾ ਹੀ ਰਹਾਓ। ਬੇਸ਼ੱਕ ਤੁਹਾਡੇ ਅੰਤਕਰਨ ਰੂਪੀ ਦਰਵਾਜ਼ੇ ਉੱਪਰ ਵੇਦਾਂ ਰੂਪੀ ਤਕੜੇ ਬਲ ਵਾਲੇ ਪਹਿਰੇਦਾਰ ਖਲੋਤੇ ਆ, ਪਰ ਇਹ ਨਿਯਮ ਸਮਝ ਲਓ ਕਿ ਇਹਨਾਂ ਵੇਦਾਂ ਸ਼ਾਸਤਰਾਂ ਰੂਪੀ ਪਹਿਰੇਦਾਰਾਂ ਦੇ ਵੇਖਦਿਆਂ ਵੇਖਦਿਆਂ ਤੁਹਾਨੂੰ ਜਮਦੂਤਾਂ ਨੇ ਲੈ ਜਾਣਾ ਆ ਕੇ, ਕਿਉਂਕਿ ਇਹਨਾਂ ਵੇਦਾਂ ਸ਼ਾਸਤਰਾਂ ਨੇ ਤੁਹਾਡੀ ਰੱਖਿਆ ਨਹੀਂ ਕਰਨੀ, ਰੱਖਿਆ ਜੋ ਕਰਨੀ ਆ ਉਹ ਤਾਂ ਪਰਮਾਤਮਾ ਦੇ ਸਿਮਰਨ ਨੇ ਕਰਨੀ ਹੈ। ਰਾਮ ਨਾਮ ਜਪ ਲਿਆ ਕਰੋ, ਇਹ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਨਹੀਂ ਕੁਛ ਕਰਦੀਆਂ ਹੈ। ਰਾਮ ਰਾਮ ਜਪਿਆ ਕਰੋ ਭਾਈ, ਬਹਿ ਕੇ ਘੰਟਾ ਸਿਮਰਨ ਕਰਿਆ ਕਰੋ ਪਰਮਾਤਮਾ ਦਾ। ਹੁਣ ਜੀਵਾਂ ਦੀ ਜਿਹੜੀ ਪਰਮਾਦਤਾ ਹੁੰਦੀ ਉਲਟੀ ਮਤ ਦੇਖੋ, ਦੱਸਦੇ ਹਨ ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਕਹਿੰਦੇ ਜੀਵਾਂ ਦੇ ਵਿੱਚ ਤਿੰਨ ਔਗਣ ਬਹੁਤ ਭਾਰੀ, ਉਹ ਕਿਹੜੇ ਨੇ? ਕਹਿੰਦੇ ਨੀਂਬ ਹੁੰਦਾ ਨਿੰਮ ਵਾਂਗੂ ਕੌੜੇ ਦੁੱਖਦਾਈ, ਜਿਹੜੇ ਸਕਾਮ ਕਰਮ ਨੇ ਉਹ ਇਹਨਾਂ ਨੂੰ ਅੰਬ ਦੇ ਫਲ ਵਾਂਗੂ ਮਿੱਠੇ ਲੱਗਦੇ ਆ, ਬਈ ਅੰਬ ਬੜਾ ਮਿੱਠਾ ਹੁੰਦਾ। ਜਿਵੇਂ ਇਹਨਾਂ ਨੂੰ ਨਿੰਮ ਜਿਹੜੀ ਆ ਸਕਾਮ ਕਰਮ ਕੌੜੀ ਚੀਜ਼ ਹੈ, ਇਹਨਾਂ ਨੂੰ ਮਿੱਠੇ ਲੱਗਦੇ, ਤੇ ਅੰਬ ਫਲ ਵਾਂਗੂ ਮਿੱਠੇ ਸੁਖਦਾਈ ਜਿਹੜੇ ਨਿਸਕਾਮ ਕਰਮ ਹੈ ਉਹ ਨਿੰਮ ਵਾਂਗੂ ਕੌੜੇ ਪ੍ਰਤੀਤ ਹੁੰਦੇ ਆ। ਇਸ ਉਲਟੀ ਭਾਵਨਾ ਕਰਕੇ ਜਿਹੜਾ ਇਹ ਜੀਵ ਹੈ ਮੂਰਖ ਬਣ ਰਿਹਾ ਹੈ। ਕੇਲਾ ਪਾਕਾ ਝਾਰ, ਕੇਲੇ ਵਾਂਗੂ ਮਿੱਠਾ ਜੋ ਸਤਨਾਮ ਵਾਹਿਗੁਰੂ ਹੈ, ਆਰਾਮ ਦਾ ਨਾਮ ਹੈ, ਉਹ ਪਾਕਾ ਝਾਰ ਹੁੰਦਾ। ਕੰਡਿਆਂ ਵਾਲੇ ਮਲੇ ਵਾਂਗੂ ਜਿਹੜਾ ਨਾ ਇਹਨਾਂ ਨੂੰ ਦੁੱਖਦਾਈ ਲੱਗ ਰਿਹਾ, ਅਤੇ ਮਲੇ ਦੇ ਗਲ ਘੋਟੂ ਬੇਰਾਂ ਵਾਂਗੂ ਦੁੱਖਦਾਈ ਜੋ ਕਾਮ ਹੈ ਉਹ ਇਹਨਾਂ ਨੂੰ ਕੇਲੇ ਵਾਂਗੂ ਮਿੱਠਾ ਲੱਗਦਾ। ਇਸ ਤਰ੍ਹਾਂ ਦੀ ਉਲਟੀ ਸਮਝ ਹੋਣ ਕਰਕੇ ਜੀਵ ਮੁਗਧ ਹੋ ਰਹੇ ਨੇ, ਮੂਰਖ ਬਣ ਰਹੇ ਨੇ। ਨਾਲੀਏਰ ਫਲ ਸੇਬਰ ਪਾਕਾ, ਮੂਰਖ ਮੁਗਧ ਗਵਾਰ। ਜਿਵੇਂ ਨਾਰੀਅਲ ਉੱਪਰੋਂ ਸਖਤ ਪਰ ਅੰਦਰੋਂ ਮਿੱਠਾ ਅਤੇ ਰਸਦਾਇਕ ਹੁੰਦਾ ਹੈ, ਇਸੇ ਤਰ੍ਹਾਂ ਹੀ ਜਿਵੇਂ ਨਾ ਅੰਮ੍ਰਿਤ ਵੇਲੇ ਜਾ ਕੇ ਸਤਸੰਗ ਵਿੱਚ ਜਾਣਾ ਬੜਾ ਔਖਾ ਲੱਗਦਾ ਬੰਦੇ ਨੂੰ, ਪਰ ਜੇ ਚੱਲਿਆ ਜਾਵੇ ਤਾਂ ਸਤਸੰਗ ਚੋਂ ਬੜਾ ਸੁਖਦਾਇਕ ਰਸ ਪ੍ਰਾਪਤ ਹੁੰਦਾ ਹੈ। ਇਸ ਕਰਕੇ ਨਾਲੀਏ ਜਿਹੜਾ ਖੋਪੇ ਫਲ ਦੀ ਤਰ੍ਹਾਂ ਜੋ ਸਤਸੰਗ ਹੈ ਉਹਨੂੰ ਸੇਬਰ ਹੁੰਦਾ, ਸਿਮਲ ਦਰਖਤ ਦੀ ਨਿਆਈ ਨਿਕੰਮਾ ਸਮਝਦਾ ਹੈ ਬੰਦਾ, ਕਿਉਂਕਿ ਸਿਮਲ ਦਾ ਜਿਹੜਾ ਦਰਖਤ ਆ ਉਹ ਕਿਸੇ ਕੰਮ ਨਹੀਂ ਆਉਂਦਾ। ਸਿਮਲ ਰੁੱਖ ਸਰਾਏ ਰਾਤ, ਦੀਰਘਤ ਮੁੱਚ ਹੋਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ। ਇਸ ਤਰ੍ਹਾਂ ਮਹਾਰਾਜ ਨੇ ਬਾਣੀ ਅੰਦਰ ਜਿਵੇਂ ਫਰਮਾਇਆ ਹੈ, ਅਤੇ ਸਿਮਲ ਦਰਖਤ ਦੀ ਤਰ੍ਹਾਂ ਨਿਕੰਮਾ ਜੋ ਕੁਸੰਗ ਹੈ ਉਹਨੂੰ ਨਰੇਲ ਫਲ ਵਾਂਗੂ ਚੰਗਾ ਸਮਝਦਾ। ਇਸ ਕਰਕੇ ਜੀਵ ਗਵਾਰ ਝੱਲਾ ਮੂਰਖ ਬਣ ਰਿਹਾ ਹੈ। ਹਰ ਭਇਓ ਖਾਂਡ ਰੇਤ ਮਹਿ ਬਿਖਰਿਓ, ਹਸਤੀ ਚੁਣਿਓ ਨਾ ਜਾਈ। ਕਹਿ ਕਮੀਰ ਕੁਲ ਜਾਤ ਪਾਂਤ ਤਜ, ਚੀਟੀ ਹੋਏ ਚੁਣ ਖਾਈ। ਪਹਿਲਾਂ ਦ੍ਰਿਸ਼ਟਾਂਤ ਦਿੰਦੇ ਨੇ, ਜਿਸ ਤਰ੍ਹਾਂ ਖੰਡ ਜਿਹੜੀ ਹੁੰਦੀ ਆ ਰੇਤੇ ਚ ਬਿਖਰਿਓ ਡੁੱਲ ਕੇ ਖਿਲਰ ਜਾਵੇ ਤਾਂ ਹਾਥੀ ਪਾਸੋਂ ਹੱਥਾਂ ਨਾਲ, ਦੋਨੋਂ ਹੀ ਗੱਲਾਂ ਨੇ, ਹਾਥੀ ਕੋਲੋਂ ਜਾਂ ਹੱਥਾਂ ਨਾਲ ਚੁਣੀ ਨਹੀਂ ਜਾਂਦੀ, ਕਿਉਂਕਿ ਹਾਥੀ ਹੰਕਾਰੀ ਨੂੰ ਕਿਹਾ ਇੱਕ ਕੀੜੀ ਹੈ ਜੋ ਉਸ ਖੰਡ ਨੂੰ ਰੇਤ ਚੋਂ ਚੁਣ ਕੇ ਵੱਖ ਕਰਕੇ ਖਾ ਸਕੀਦੀ ਆ, ਖਾ ਜਾਂਦੀ ਹੈ। ਸੋ ਭਾਈ ਗੁਰਦਾਸ ਜੀ ਨੇ ਵੀ ਫਰਮਾਇਆ, ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਏ, ਗੁਰਮੁਖ ਮਾਰਗ ਚੱਲਣਾ ਇੱਕ ਤਖੰਡ ਸਹੰਸ ਸਮਾਏ। ਘਿਅ ਸੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚੱਲ ਜਾਏ, ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਏ। ਹੁਣ ਦ੍ਰਿਸ਼ਟਾਂਤ ਇਸ ਪ੍ਰਕਾਰ ਹੈ ਕਿ ਇਸੇ ਤਰ੍ਹਾਂ ਖੰਡ ਦੀ ਤਰ੍ਹਾਂ ਹਰੀ ਪਰਮਾਤਮਾ ਸੰਸਾਰ ਰੂਪ ਰੇਤੇ ਚ ਮਿਲਿਆ ਹੋਇਆ। ਕਹਿਣ ਤੋਂ ਇਹ ਭਾਵ ਹੈ ਵੀ ਆਤਮਾ ਤੇ ਅਨਾਤਮਾ ਦੋਵੇਂ ਮਿਲੇ ਹੋਏ ਨੇ, ਆਤਮਾ ਅੰਦਰ ਹੈ, ਅਨਾਤਮਾ ਜਿਹੜਾ ਬਾਹਰ ਨਜ਼ਰ ਆਉਂਦਾ ਸਾਰਾ। ਇਸੇ ਤਰ੍ਹਾਂ ਹੀ ਜਿਵੇਂ ਆਪਣੇ ਸਰੀਰ ਦੇ ਵਿੱਚ ਆਤਮਾ ਤੇ ਬਾਹਰ ਸਰੀਰ ਨਜ਼ਰ ਆਉਂਦਾ, ਬਿਲਕੁਲ ਇਸੇ ਤਰ੍ਹਾਂ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਆਤਮਾ ਦੀ ਤਾਂ ਸਮਾਇਆ ਹੋਇਆ ਵਿਆਪਕ ਹੈ ਅਤੇ ਊਂ ਸ੍ਰਿਸ਼ਟੀ ਉੱਪਰੋਂ ਉੱਪਰੋਂ ਸਰੀਰ ਵਾਂਗੂ ਨਜ਼ਰ ਆਉਂਦੀ ਆਪਾਂ ਨੂੰ। ਉਹ ਪਰਮਾਤਮਾ ਰੂਪੀ ਖੰਡ ਅਨਾਤਮ ਰੂਪ ਸੰਸਾਰ ਰੇਤੇ ਵਿੱਚੋਂ ਸ਼ਕਾਮ ਕਰਮਾਂ ਰੂਪੀ ਹੱਥਾਂ ਨਾਲ ਚੁਣੀ ਨਹੀਂ ਜਾਂਦੀ। ਜਾਂ ਇਉਂ ਕਹਿ ਲਓ ਵੀ ਜਾਤੀ ਜਿਹੜਾ ਅਭਿਮਾਨ ਹੈ, ਵਿੱਦਿਆ ਅਭਿਮਾਨ ਹੈ, ਧਨ ਦੇ ਹੰਕਾਰੀਆਂ ਰੂਪ ਹਾਥੀਆਂ ਤੋਂ ਚੁਣੀ ਨਹੀਂ ਜਾਂਦੀ। ਕਬੀਰ ਜੀ ਫਰਮਾਉਂਦੇ ਆ ਕਿ ਆਪਣੀ ਕੁਲ ਜਾਤੀ ਪੰਗਤੀ ਦੀ ਹੰਗਤਾ ਛੱਡ ਕੇ ਚੀਟੀ ਵਾਂਗੂ ਭਾਵ ਕੀੜੀ ਵਾਂਗੂ ਨਿਮਰਤਾ ਵਾਲਾ ਹੋਵੇ ਜਾਵੇ ਤਾਂ ਫਿਰ ਅਨਾਤਮ ਰੂਪ ਸੰਸਾਰ ਰੇਤੇ ਵਿੱਚੋਂ ਹਰੀ ਰੂਪ ਖੰਡ ਨੂੰ ਚੁਣ ਕੇ ਖਾ ਸਕਦਾ ਹੈ। ਬਾਣੀ ਨਾਮ ਦਿਓ ਜੀਓ ਕੀ ਰਾਮ ਕਲੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਪਾਵਨ ਬਾਣੀ ਭਗਤ ਨਾਮਦੇਵ ਜੀ ਦੀ ਪ੍ਰਾਰੰਭ ਕੀਤੀ ਮਹਾਰਾਜ ਨੇ। ਰਾਮ ਕਲੀ ਰਾਗ ਦੇ ਵਿੱਚ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਪਿੱਛੇ ਦੱਸਿਆ, ਖੱਟ ਜੋਤੀ ਪ੍ਰਕਾਸ਼ਕ ਕੇਵਲ ਇੱਕੋ ਇੱਕ ਹੈ। ਇਹ ਚਾਨਣ ਕਿਵੇਂ ਹੋਵੇ ਸਾਨੂੰ ਵੀ ਇੱਕੋ ਇੱਕ ਹੈ, ਪ੍ਰਕਾਸ਼ਕ ਹੈ? ਕਹਿੰਦੇ ਸਤਿਗੁਰੂ ਜੀ ਜੋ ਹੈਗੇ, ਸਤਿਗੁਰੂ ਦੀ ਪ੍ਰਸਾਦ ਭਾਵ ਕਿਰਪਾ ਨਾਲ ਇਹ ਗਿਆਨ ਹੁੰਦਾ ਇਨਸਾਨ ਨੂੰ। ਸੋ ਭਗਤ ਨਾਮਦੇਵ ਦੀ ਉਸਤਤੀ ਸੁਣ ਕੇ ਇੱਕ ਵੇਰ ਤਰਲੋਚਨ ਜੀ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸੋ ਘਰ ਦਾ ਦਰਵਾਜ਼ਾ ਲੰਘੇ ਤਾਂ ਕੀ ਦੇਖਦੇ ਆ ਕਿ ਨਾਮਦੇਵ ਜੀ ਤਾਂ ਕੱਪੜਿਆਂ ਨੂੰ ਰੰਗਣ ਤੇ ਛਾਪਣ ਦੇ ਕੰਮਾਂ 'ਚ ਬੜੇ ਉਲਝੇ ਪਏ ਨੇ। ਸੋ ਇਸ ਪ੍ਰਕਾਰ ਇਹ ਗੱਲ ਵੇਖ ਕੇ ਉਹਦੇ ਮਨ ਵਿੱਚ ਬੜੀਆਂ ਦਲੀਲਾਂ ਆਈਆਂ, ਸੰਸਾ ਪੈਦਾ ਹੋ ਗਿਆ ਕਿ ਜੋ ਮੈਂ ਤਾਂ ਸੁਣਿਆ ਸੀ ਕਿ ਨਾਮਦੇਵ ਜੀ ਅੱਠੇ ਪਹਿਰ ਭਜਨ ਸਿਮਰਨ 'ਚ ਮਗਨ ਰਹਿੰਦੇ ਨੇ, ਪਰ ਇਹਨਾਂ ਦੇ ਕੰਮ ਨੂੰ ਵੇਖ ਕੇ ਇਉਂ ਲੱਗਦਾ ਹੈ ਵੀ ਇਹ ਤਾਂ ਮਾਇਆ ਵਿੱਚ ਗਲਤਾਨ ਨੇ। ਤਰਲੋਚਨ ਜੀ ਰਹਿ ਨਾ ਸਕੇ, ਇਹ ਫਿਰ ਸਲੋਕ ਪਾੜ ਹੀ ਦਿੱਤਾ। ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀਪਹੁ ਛਾਇ ਲੈ ਰਾਮ ਨਾ ਲਾਭੋ ਚੀਤ। ਹੁਣ ਇਹ ਸਲੋਕ ਸੁਣ ਕੇ ਅੱਗੋਂ ਭਗਤ ਨਾਮਦੇਵ ਜੀ ਨੇ ਜਵਾਬ ਦਿੱਤਾ, ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਦਮੀ ਹੱਥਾਂ ਪੈਰਾਂ ਨਾਲ ਬੇਸ਼ੱਕ ਕੰਮ ਕਰਦਾ ਰਹੇ ਪਰ ਚਿੱਤ ਪਰਮੇਸ਼ਰ ਨਾਲ ਜੁੜਿਆ ਰਹਿਣਾ ਚਾਹੀਦਾ। ਮਨ ਰਾਮ ਨਾਮਾ ਬੇਦ ਹੀ ਅਲੇ, ਮੇਰਾ ਮਨ ਤਾਂ ਰਾਮ ਦੇ ਜਿਹੜਾ ਸਿਮਰਨ ਆ ਨਾ ਪਰਮੇਸ਼ਰ ਦਾ, ਰਾਮ ਨਾਮ ਦੇ ਸਿਮਰਨ ਵਿੱਚ ਬੇਦੀ ਅਲੇ ਬਿੰਨਿਆ ਪਿਆ, ਤਦਾਕਾਰ ਹੋ ਰਿਹਾ ਭਾਵ। ਹੁਣ ਇਸੇ ਗੱਲ ਦੀ ਪ੍ਰੋੜਤਾ ਵਾਸਤੇ ਫਿਰ ਪੰਜ ਦ੍ਰਿਸ਼ਟਾਂਤ ਦਿੱਤੇ ਨੇ ਤਰਲੋਚਨ ਭਗਤ ਜੀ, ਤਸੱਲੀ ਕਰਾਈ ਹੈ। ਉਹਨਾਂ ਦੀ ਤਾਂ ਕੀ ਤਸੱਲੀ ਆ, ਆਪਣੀ ਤਸੱਲੀ ਹੋਣੀ ਹੈ ਇਹਦੇ 'ਚ ਤਾਂ। ਹੁਣ ਉਹ ਤਾਂ ਚਲੋ ਭਗਤ ਜੀ ਸਨ। ਫਰਮਾਉਂਦੇ ਹਨ ਬਚਨ, ਆ ਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮੱਧੇ ਪਰਮੀ ਅਲੇ। ਹੁਣ ਦ੍ਰਿਸ਼ਟਾਂਤ ਦਿੰਦੇ ਨੇ ਆ ਨੀਲੇ ਕਾਗਦ, ਜਿਵੇਂ ਲੜਕੇ ਬੱਚੇ ਆ ਪਤੰਗ ਪਤੰਗ ਉਡਾਉਣ ਵਾਲੇ, ਅੱਠ ਦਸ ਪੰਦਰਾਂ ਸਾਲ ਤੱਕ, ਵੀਹ ਸਾਲ ਤੱਕ ਦੇ ਵੀ, ਜਿਵੇਂ ਲੜਕਾ ਇੱਕ ਆ ਨੀਲੇ ਹੁੰਦਾ ਆਨੇ ਦਾ ਕਾਗਜ, ਜਾਂ ਆ ਨੀਲੇ ਹੁੰਦਾ ਲਿਆ ਕੇ ਤੇ ਕੱਟ ਕੇ ਉਹ ਕਾਗਜ਼ ਦੀ ਗੁੱਡੀ ਬਣਾ ਕੇ ਆਕਾਸ਼ ਵਿੱਚ ਭਰਮੀ ਲਈ ਉਡਾਉਂਦਾ, ਗੁੱਡੀ ਪਤੰਗ ਨੂੰ ਕਹਿੰਦੇ ਨੇ। ਪੰਚ ਜਨਾ ਸਿਉਂ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ। ਉਹ ਜਿਹੜੇ ਬੱਚੇ ਹੈ ਪਤੰਗ ਉਡਾਉਂਦੇ ਹੋਏ ਆਪਣੇ ਨਾਲ ਦੇ ਪੰਜ ਸੱਤ ਲੜਕਿਆਂ ਨਾਲ ਗੱਲਾਂ ਬਾਤਾਂ ਵੀ ਕਰਦੇ ਹੈ, ਪਰ ਚਿੱਤ ਆਪਣਾ ਉਸ ਪਤੰਗ ਦੀ ਡੋਰ ਵਿੱਚ ਵੀ ਰੱਖਦਾ ਤਾਂ ਕਿ ਪੇਚਾ ਲੱਗ ਕੇ ਦੂਜੇ ਦੀ ਪਤੰਗ ਕੱਟ ਦਈਏ ਤੇ ਮੈਂ ਜਿੱਤ ਜਾਵਾਂ। ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ ਰਹਾਉ। ਇਸੇ ਤਰ੍ਹਾਂ ਮੇਰਾ ਮਨ ਰਾਮ ਨਾਮ ਦੇ ਸਿਮਰਨ ਵਿੱਚ ਬੇਦੀ ਅਲੇ ਤੋਂ ਭਾਵ ਮਿਲ ਰਿਹਾ, ਜਿਵੇਂ ਕਣਕ ਹੁੰਦਾ ਸੋਨੇ ਦੇ ਜਿਹੜੇ ਕਲਾ ਹੁੰਦਾ ਰਵਾਲੇ ਉੱਤੇ, ਸੁਨਿਆਰਾ ਆਪਣਾ ਚਿੱਤ ਮਾਂਡੀ ਅਲੇ ਦ੍ਰਿੜਤਾ ਨਾਲ ਜੋੜ ਕੇ ਰੱਖਦਾ ਕਿ ਵਿੰਗਾ ਨਾ ਹੋ ਜੇ, ਟੁੱਟ ਨਾ ਜਾਏ, ਸੋ ਕਢਾਈ ਦੇ ਵਿੱਚ ਕੋਈ ਫਰਕ ਨਾ ਪੈ ਜਾਵੇ, ਗਹਿਣਾ ਠੀਕ ਬਣੇ, ਧਿਆਨ ਲਾ ਕੇ ਐਨ ਇੱਕ ਚਿੱਤ ਹੋ ਕੇ ਕੰਮ ਕਰਦਾ ਰਾਹ ਵਿਸ਼ਰਾਮ ਦੇ ਕੇ। ਇਸੇ ਪ੍ਰਕਾਰ ਫਰਮਾਉਂਦੇ ਹਨ, ਆ ਨੀਲੇ ਕੁੰਭ ਭਰਾਈ ਲੇ ਊਦਕ ਰਾਜ ਕੁਵਾਰ ਪੁਰੰਦਰੀਏ। ਹੁਣ ਆ ਨੀਲੇ ਹੁੰਦਾ ਦੋ ਹੀ ਭਾਵ ਨੇ, ਤੇ ਇੱਕ ਇੱਕ ਆਨੇ ਦਾ ਕੁੰਭ ਹੁੰਦਾ ਘੜਾ, ਆ ਨੀਲੇ ਭਾਵ ਲਿਆ ਕੇ, ਭਰਾਈ ਲੇ ਊਦਕ, ਊਦਕ ਹੁੰਦਾ ਪਾਣੀ, ਪਾਣੀ ਨਾਲ ਭਰ ਕੇ ਰਾਜ ਕੁਵਾਰ ਭਾਵ ਰਾਜਦਾਸੀ ਜਿਹੜੀ ਹੈ ਪੁਰੰਦਰੀਏ, ਪੁਰੰਦਰੀਏ ਹੁੰਦਾ ਪੁਰ ਅੰਦਰੀਏ, ਪੁਰ ਹੁੰਦੀ ਸ਼ਹਿਰ ਦੇ ਅੰਦਰ ਤੁਰੀ ਆਉਂਦੀ ਆ, ਕਈ ਜਾਣੀਆਂ ਇਕੱਠੀਆਂ ਹੋ ਕੇ ਜਾਂਦੀਆਂ ਨੇ, ਪੁਰਾਣੇ ਟਾਈਮਾਂ 'ਚ ਐਂ ਘੜੇ ਭਰ ਕੇ ਲਿਆਉਂਦੀਆਂ ਸੀ ਖੂਹ ਤੋਂ, ਆਉਂਦੀਆਂ ਗੱਲਾਂ ਬਾਤਾਂ ਵੀ ਕਰਦੀਆਂ, ਸਿਰ 'ਤੇ ਘੜੇ ਵੀ ਰੱਖੇ ਹੁੰਦੇ ਨੇ। ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਹੁਣ ਘਰ ਵਿੱਚ ਕਈ ਤਰ੍ਹਾਂ ਦੇ ਹੋਏ ਹੋਏ ਵਿਨੋਦ ਕੌਤਕਾਂ ਉੱਪਰ ਵਿਚਾਰ ਕਰਦੀ ਹੋਈ ਹੱਸਦੀ ਤੁਰੀ ਆਉਂਦੀ ਹੈ, ਨਾਲ ਦੀਆਂ ਸਖੀਆਂ ਨਾਲ ਵਿਨੋਦਾਂ ਦੇ ਵਿਚਾਰ ਕਰਦੀ ਹੋਈ ਹੱਸਦੀ ਤੁਰੀ ਆਉਂਦੀ ਹੈ, ਪਰ ਆਪਣੇ ਚਿੱਤ ਨੂੰ ਗਾਗਰ ਦੇ ਵਿੱਚ ਹੀ ਰੱਖਦੀ ਹੈ ਕਿ ਮਤਾਂ ਡਿੱਗ ਕੇ ਟੁੱਟ ਜਾਏ। ਹੁਣ ਵੀ ਹਰਿਆਣੇ ਦੇ ਇਲਾਕੇ ਵਿੱਚ ਜਾਈਏ, ਰਾਜਸਥਾਨ ਵਿੱਚ ਪਾਣੀ ਭਰਦੀਆਂ ਇਸਤਰੀਆਂ ਵੱਡਾ ਸਾਰਾ ਘੜਾ ਸਿਰ ਤੇ, ਉਹਦੇ ਉੱਤੇ ਛੋਟਾ ਘੜਾ, ਉਹਦੇ ਉੱਤੇ ਫੇਰ ਇੱਕ ਛੋਟਾ ਜਿਹਾ, ਫੇਰ ਹੋਰ ਇੱਕ ਨਿੱਕਾ ਜਿਹਾ ਕੁੱਜਾ ਜਿਹਾ ਭਰ ਕੇ ਰੱਖਣਾ। ਇੱਧਰ ਬਾਲਟੀਆਂ ਵੀ ਭਰ ਲੈਣੀਆਂ, ਨਾਲ ਹੱਥਾਂ 'ਚ ਫੜਨੀਆਂ ਜਾਂ ਘੜੇ ਨਾਲ ਨਾਲ ਫੜ ਕੇ ਲਿਆਉਣੇ ਹੱਥਾਂ ਦੇ ਵਿੱਚ, ਇਸ ਪ੍ਰਕਾਰ, ਜਾਂ ਫਿਰ ਖਾਲੀ ਹੱਥ ਤੁਰੇ ਆਉਣਾ ਅਤੇ ਸਾਰੇ ਘੜੇ ਉੱਤੇ ਚਿਣ ਕੇ ਉਹਦਾ ਬੈਲੈਂਸ ਬਰਾਬਰ ਰੱਖਣਾ, ਡਿੱਗਣ ਨਹੀਂ ਦੇਣੇ, ਨਾਲ ਗੱਲਾਂ ਕਰਨੀਆਂ ਹੱਥ ਹਿਲਾ ਹਿਲਾ ਕੇ, ਪਰ ਧਿਆਨ ਘੜਿਆਂ 'ਚ ਹੁੰਦਾ, ਉਹਨਾਂ ਦਾ ਧਿਆਨ ਗਾਗਰ ਵਿੱਚ ਹੁੰਦਾ, ਡਿੱਗਣ ਨਹੀਂ ਦਿੰਦੇ। ਕਹਿੰਦੇ ਦੇਖੋ ਉਹ ਵੀ ਤਾਂ ਕਰਦੇ ਆ ਸਾਰੇ ਜਾਣੇ, ਇਹ ਪ੍ਰਮਾਣ ਦਿੰਦੇ ਨੇ। ਇਸੇ ਪ੍ਰਕਾਰ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀ ਅਲੇ। ਹੁਣ ਜਿਵੇਂ ਇੱਕ ਮੰਦਰ ਹੈ, ਸੋ ਦਸ ਦੇ ਜਿਹਦੇ ਦਰਵਾਜ਼ੇ ਨੇ, ਉਸ ਵਿੱਚੋਂ ਜਿਹੜੇ ਗਊਆਂ ਚਰਾਉਣ ਵਾਲੇ ਹੈ ਉਹ ਗਊਆਂ ਨੂੰ ਚਰਾਉਣ ਵਾਸਤੇ ਛੱਡ ਦਿੰਦੇ ਹੈ। ਬਹੁਤ ਦੂਰ ਜਿੱਥੇ ਘਾਹ ਹੁੰਦਾ ਹਰਾ ਹਰਾ, ਉੱਥੇ ਗਊਆਂ ਨੂੰ ਪਿੰਡਾਂ 'ਚ ਲਿਜਾਂਦੇ ਨੇ, ਪਿੰਡ ਤੋਂ ਬਾਹਰ ਕਾਫ਼ੀ ਦੂਰ ਤੱਕ। ਕਿੰਨੀ ਦੂਰ ਜਾਂਦੇ ਨੇ, ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬੱਛਰਾ ਰਾਖੀ ਅਲੇ। ਪੰਜ ਕੋਹਾਂ ਦੀ ਦੂਰੀ 'ਤੇ ਘਾਹ ਦੇ ਮੈਦਾਨ ਵਿੱਚ ਲਿਜਾ ਕੇ ਬਾਰ ਬਾਰ ਗਊਆਂ ਨੂੰ ਚਰਾਉਂਦੇ ਆ, ਪਰ ਉਹ ਗਊਆਂ ਘਾਹ ਖਾਂਦੀਆਂ ਵੀ ਆਪਣਾ ਧਿਆਨ ਆਪਣੇ ਬੱਛਿਆਂ 'ਚ ਰੱਖਦੀਆਂ ਮੰਗਰ, ਕਿਉਂਕਿ ਮਾਂ ਜੋ ਹੋਈ ਉਹ ਵੀ ਉਹਦਾ ਬੱਛਾ ਘਰ ਬੰਨਿਆ ਹੋਇਆ। ਸੋ ਇਸ ਪ੍ਰਕਾਰ ਕਾਫ਼ੀ ਕਾਫ਼ੀ ਦੂਰ ਤੱਕ ਨਿਕਲ ਜਾਂਦੇ ਸੀ ਚਰਾਉਣ ਵਾਸਤੇ, ਪੰਜ ਕੋਹ ਤੱਕ ਚਲੇ ਜਾਣਾ, ਢਾਈ ਮੀਲ ਦਾ ਉਹ ਪੁਰਾਣੇ ਟਾਈਮਾਂ ਦਾ ਦੇਖਿਆ, ਪੰਜ ਕੋਹ ਇੱਕ ਕੋਹ ਬਣ ਜਾਂਦਾ। ਇਸੇ ਤਰ੍ਹਾਂ ਢਾਈ ਮੀਲ, ਫਿਰ ਗਾਹਾਂ ਚਾਰ ਕਿਲੋਮੀਟਰ ਵੀ ਹੋ ਗਿਆ ਇਹਦਾ, ਅਤੇ ਫਿਰ ਵੀਹ ਮੀਲ ਹੋ ਗਿਆ, ਵੀਹ ਕਿਲੋਮੀਟਰ ਤੱਕ, ਦੂਰ ਦੂਰ ਤੱਕ, ਪੰਜ ਕੋਹ ਦੇ ਏਰੀਏ ਤੱਕ, ਕਦੇ ਦਸ ਮੀਲ ਅਤੇ ਕਦੇ ਦਸ ਕਿਲੋਮੀਟਰ ਕਦੇ ਪੰਦਰਾਂ, ਇਸ ਤਰ੍ਹਾਂ ਜਾਂਦੇ ਆ। ਇਵੇਂ ਸਰੀਰ ਰੂਪੀ ਇੱਕ ਮੰਦਰ ਹੈ, ਦਸ ਗੋਲਕਾਂ ਰੂਪ ਦਸ ਦਰਵਾਜ਼ੇ ਹੈ, ਇਸ ਵਿੱਚ ਇੰਦਰੀਆਂ ਰੂਪੀ ਗਊਆਂ ਆਪੋ ਆਪਣੇ ਕੰਮਾਂ 'ਚ ਵਿਚਰ ਰਹੀਆਂ ਨੇ, ਹੱਥ ਆਪਣਾ ਕੰਮ ਕਰ ਰਹੇ ਨੇ, ਅੱਖਾਂ ਆਪਣਾ ਕਰ ਰਹੀਆਂ ਨੇ, ਪੈਰਾਂ ਨਾਲ ਇੱਧਰ ਉੱਧਰ ਕੰਮ ਕਰਦਾ ਫਿਰਦਾ, ਪਰ ਮੈਂ ਆਪਣਾ ਚਿੱਤ ਰਾਮ ਨਾਮ ਵਿੱਚ ਲੀਨ ਕੀਤਾ ਹੋਇਆ ਹੈ। ਕਹਿਤ ਨਾਮ ਦਿਓ ਸੁਨਹੋ ਤੇ ਲੋਚਨ, ਬਾਲਕ ਪਾਲਨ ਪੌਢੀ ਅਲੇ। ਭਗਤ ਨਾਮਦੇਵ ਜੀ ਕਹਿੰਦੇ, ਭਗਤ ਲੋਚਨ ਜੀ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ, ਸੁਣੋ। ਜਿਵੇਂ ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਪੰਘੂੜੇ ਤੇ ਪੌਢੀ ਅਲੇ ਹੁੰਦਾ ਲੰਮਾ ਪਾ ਕੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਿਕ ਰਾਖੀ ਅਲੇ। ਆਪ ਉਹ ਘਰ ਦੇ ਅੰਦਰਲੇ ਬਾਹਰਲੇ ਕੰਮਾਂ ਵਿੱਚ ਵਿਰੋਧੀ ਹੁੰਦੀ, ਰੁਕ ਜਾਂਦੀ ਆ, ਬਿਜ਼ੀ ਹੋ ਜਾਂਦੀ, ਮਤਲਬ ਵਿਰੋਧੀ ਬਿਜ਼ੀ ਹੁੰਦੀ ਆ, ਪਰ ਚਿੱਤ ਨੂੰ ਆਪਣੇ ਛੋਟੇ ਬੱਚੇ 'ਚ ਰੱਖਦੀ ਹੈ। ਬੱਚਾ ਉੱਠ ਨਾ ਖੜੇ, ਬੱਚਾ ਜਾਗ ਨਾ ਪਵੇ, ਐਵੇਂ ਭੱਜੀ ਜਾਊਗੀ। ਕਹਿੰਦੀ ਰੋਣ ਦੀ ਆਵਾਜ਼ ਆਈ ਸੀ, ਛਾਤੀ 'ਤੇ ਹੱਥ ਰੱਖੂ, ਸਾਹ ਤਾਂ ਠੀਕ ਹੈ, ਛਿੱਕ ਮਾਰਦੇ ਕਿਤੇ ਇੱਕ ਸ਼ਹਿਰ 'ਚ ਟਾਉਂਦੀ ਫਿਰਦੀ। ਉਹਨੂੰ ਬਹੁਤ ਪਿਆਰ ਹੁੰਦਾ ਮਾਤਾ ਦਾ ਨਿੱਕੇ ਜਿਹੇ ਬੱਚੇ ਨਾਲ, ਫਿਰ ਬਸ ਉਹਦੇ 'ਚ ਸਾਹ ਨਾਲ ਸਾਹ ਜੁੜਿਆ ਹੁੰਦਾ, ਨਹੀਂ ਤਾਂ ਪਾਲ ਨਹੀਂ ਹੁੰਦੇ ਨਿਆਣੇ। ਕਹਿੰਦੇ ਇਸੇ ਤਰ੍ਹਾਂ ਹੱਥਾਂ ਪੈਰਾਂ ਨਾਲ ਮੈਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਦਾ, ਪਰ ਚਿੱਤ ਮੇਰਾ ਉਸ ਅਕਾਲ ਪੁਰਖ 'ਚ ਜੁੜਿਆ ਰਹਿੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿੱਚ ਪਤੰਗ ਦੀ, ਸੁਨਿਆਰੇ ਦੀ, ਰਾਜ ਲੜਕੀ ਦੀ ਜਾਂ ਗਊ ਦੀ, ਮਾਂ ਅਤੇ ਬੱਚੇ ਦੇ ਦ੍ਰਿਸ਼ਟਾਂਤਾਂ ਆਦਿਕ ਦੇ ਕੇ ਉਹਨਾਂ ਦੁਆਰੇ ਆਪਣੇ ਅੰਦਰ ਦੀ ਪ੍ਰੀਤੀ ਦਾ ਕਮਾਲ ਦਿਖਾਇਆ ਹੈ।